ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਵਾਖ ਹੈ, ਮਤ ਕੋ ਭਰਮ ਭੁੱਲੇ ਸੰਸਾਰ, ਗੁਰਬਿਨ ਕੋਏ ਨਾ ਉਤਰਸ ਪਾਰ। ਗੁਰਬਾਣੀ ਅਨੁਸਾਰ ਸਾਡਾ ਗੁਰੂ ਸ਼ਬਦ ਗੁਰੂ ਹੈ। ਇਸ ਦੇ ਦਰਸ਼ਨ ਜਾਂ ਮਿਲਾਪ ਪ੍ਰਤੀ ਜੋ ਗੁਰਬਾਣੀ ਵਿੱਚ ਪੰਕਤੀਆਂ ਆਉਂਦੀਆਂ ਹਨ, ਉਸ ਤੋਂ ਕੀ ਭਾਵ ਹੈ? ਸ਼ਬਦ ਨੂੰ ਕਿਵੇਂ ਸਮਝਿਆ ਬੁੱਝਿਆ ਜਾਂ ਅਨੁਭਵ ਕੀਤਾ ਜਾ ਸਕਦਾ ਹੈ? ਗੁਰਮੁਖ ਪਿਆਰੇ ਵਾਓ ਜੀ ਹੋਰਾਂ ਨੇ ਐਸੇ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ ਦੇ ਗੁਰਵਾਕ ਅਨੁਸਾਰ ਆਪ ਸ਼ਬਦ ਰੂਪ ਹੋ ਕੇ ਇਸ ਉੱਚੀ ਸੁੱਚੀ ਅਵਸਥਾ 'ਤੇ ਪਹੁੰਚ ਕੇ ਆਪਣੇ ਆਤਮਿਕ ਅਨੁਭਵ ਰਾਹੀਂ ਸਾਨੂੰ ਉਸ ਅਵਸਥਾ ਦੀ ਝਲਕ ਇਸ ਲੇਖ ਵਿੱਚ ਦਿਖਾਈ ਹੈ। ਗੁਰਬਾਣੀ ਵਿਚਾਰ ਨੰਬਰ 66 ਸ਼ਬਦ ਭਾਗ 9। ਹਵਾ ਅਥਵਾ ਵਾਯੂ ਭਾਵੇਂ ਦਿਸਦੀ ਨਹੀਂ, ਪਰ ਸਾਡੇ ਅੰਦਰ ਬਾਹਰ ਹਰ ਥਾਂ ਰਵ ਰਹੀ ਭਰਪੂਰ ਹੈ ਅਤੇ ਇਹ ਸਾਡੇ ਜੀਵਨ ਦਾ ਆਧਾਰ ਹੈ। ਇਹਦੇ ਤੋਂ ਬਗੈਰ ਅਸੀਂ ਇੱਕ ਖਿਣ ਵੀ ਨਹੀਂ ਜੀ ਸਕਦੇ, ਪਰ ਫਿਰ ਵੀ ਸਾਨੂੰ ਇਹਦੀ ਸਦੀਵੀ ਅੰਦਰ ਬਾਹਰ ਹੋਂਦ ਦਾ ਕਦੇ ਖਿਆਲ ਨਹੀਂ ਆਉਂਦਾ, ਅਹਿਸਾਸ ਨਹੀਂ ਹੁੰਦਾ, ਇਹਦੀ ਯਾਦ ਨਹੀਂ ਆਉਂਦੀ। ਇਹਦੇ ਤੋਂ ਅਸੀਂ ਭੁੱਲ ਵਿੱਚ ਹਾਂ, ਇਹਦੀ ਕੀਮਤ ਨਹੀਂ ਪਾਉਂਦੇ ਅਤੇ ਇਸੇ ਭੁੱਲ ਵਿੱਚ ਹੀ ਸਾਡਾ ਸਾਰਾ ਜੀਵਨ ਬਤੀਤ ਹੋ ਜਾਂਦਾ ਹੈ। ਸਾਨੂੰ ਇਹ ਹਵਾ ਕਦੋਂ ਯਾਦ ਆਉਂਦੀ ਹੈ? ਜਦੋਂ ਕਿ ਇਹਦੀ ਅਣਹੋਂਦ ਨਾਲ ਸਾਡਾ ਸਾਹ ਘੁੱਟਣ ਲੱਗੇ ਜਾਂ ਫਿਰ ਅਸੀਂ ਇਹਦੇ ਵੇਗ ਨੂੰ ਮਹਿਸੂਸ ਕਰੀਏ। ਇਸੇ ਤਰ੍ਹਾਂ ਸ਼ਬਦ ਭਾਵੇਂ ਸਾਡੇ ਅੰਦਰ ਬਾਹਰ ਤਾਣੇ ਪੇਟੇ ਰਵ ਰਿਹਾ ਭਰਪੂਰ ਹੈ, ਇਹ ਸਾਡਾ ਆਤਮਿਕ ਜੀਵਨ ਆਧਾਰ ਹੈ, ਪਰ ਅਸੀਂ ਇਹਦੇ ਤੋਂ ਬਿਲਕੁਲ ਅਣਜਾਣ, ਅਗਿਆਨੀ, ਬੇਪਰਵਾਹ, ਅਵੇਸਲੇ ਅਤੇ ਭੁੱਲ ਵਿੱਚ ਹਾਂ। ਇਹਦਾ ਕਾਰਨ ਕੀ ਹੈ? ਕਿ ਜਨਮਾਂ ਜਨਮਾਂ ਤੋਂ ਸਾਡੀ ਬਿਰਤੀ ਬਾਹਰ ਮੁਖੀ ਹੋਣ ਕਰਕੇ ਦਿਸਣਹਾਰ ਸੰਸਾਰ 'ਤੇ ਹੀ ਕੇਂਦਰਿਤ ਹੈ ਅਤੇ ਅਦ੍ਰਿਸ਼ਟ ਸੂਖਮ ਇਲਾਹੀ ਮੰਡਲ ਦੀਆਂ ਸੱਚਾਈਆਂ ਉੱਤੇ ਸਾਨੂੰ ਯਕੀਨ ਨਹੀਂ ਆਉਂਦਾ। ਅਸੀਂ ਰੱਬ ਨੂੰ ਵੀ ਉਸ ਦਿਸਣਹਾਰ ਅਵਸਥਾ ਦੇ ਵਿੱਚ ਹੀ ਦੇਖਣਾ ਚਾਹੁੰਦੇ ਹਾਂ। ਸੋ ਇਨਸਾਨਾਂ ਨੇ ਆਪੋ ਆਪਣੇ ਨਿਸ਼ਚਿਆਂ ਅਨੁਸਾਰ ਰੱਬ ਦੇ ਵੀ ਕਈ ਮਨੋਕਲਪਤ ਮੱਠ, ਮੰਦਰ, ਬੁੱਤ, ਤਸਵੀਰਾਂ ਆਦਿ ਘੜ ਕੇ ਆਪਣੀ ਬਾਹਰਮੁਖੀ ਦਿਮਾਗੀ ਸ਼ਰਧਾ ਦੀ ਪੂਰਤੀ ਨੂੰ ਹੀ ਧਰਮ ਜਾਂ ਪਰਮਾਰਥ ਸਮਝੀ ਰੱਖਿਆ ਹੈ ਅਤੇ ਇਸੇ ਵਿੱਚ ਹੀ ਸੰਤੁਸ਼ਟ ਅਤੇ ਗਲਤਾਨ ਹਨ। ਇਹਦੇ ਤੋਂ ਉਚੇਰੇ ਸੂਖਮ ਅਦ੍ਰਿਸ਼ਟ ਗੈਬੀ ਆਤਮ ਮੰਡਲ ਦੇ ਜਾਣਨ, ਬੁੱਝਣ ਅਤੇ ਸਮਝਣ ਲਈ ਸਾਨੂੰ ਕੋਈ ਗਿਆਨ ਹੀ ਨਹੀਂ, ਲੋੜ ਨਹੀਂ, ਇੱਛਾ ਨਹੀਂ, ਅਸੀਂ ਉੱਦਮ ਤਾਂ ਕੀ ਕਰਨਾ ਸੀ? ਇਹਦਾ ਕਾਰਨ ਕੀ ਹੈ? ਕਿ ਅਦ੍ਰਿਸ਼ਟ ਅਗੋਚਰ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਅਕਾਲ ਪੁਰਖ ਦੀ ਬਾਬਤ ਸਾਡਾ ਗਿਆਨ ਐਵੇਂ ਸੁਣਿਆ ਸੁਣਾਇਆ, ਪੜ੍ਹਿਆ ਪੜ੍ਹਾਇਆ, ਸਮਝਿਆ ਸਮਝਾਇਆ ਅਤੇ ਸਾਡੀ ਤ੍ਰੈਗੁਣੀ ਬੁੱਧੀ ਤੱਕ ਸੀਮਿਤ ਹੈ। ਇਹਨੂੰ ਅਸੀਂ ਅਨੁਭਵ ਨਹੀਂ ਕੀਤਾ ਹੋਇਆ। ਆਕਾਰਹੀਣ ਅਦ੍ਰਿਸ਼ਟ ਅਗੋਚਰ ਅਕਾਲ ਪੁਰਖ ਅਤੇ ਉਹਦੇ ਸੂਖਮ ਪ੍ਰਕਾਸ਼ ਰੂਪ ਸ਼ਬਦ ਦਾ ਗਿਆਨ ਸਿਰਫ ਆਤਮਿਕ ਅਨੁਭਵ ਦੁਆਰਾ ਅੰਤਰ ਆਤਮੇ ਹੋ ਸਕਦਾ ਹੈ, ਬਾਹਰਮੁਖੀ ਨਹੀਂ, ਅੰਤਰ ਆਤਮੇ ਹੋ ਸਕਦਾ ਹੈ ਅਤੇ ਉਹ ਸੀਮਿਤ ਬੁੱਧੀ ਦੀ ਪਕੜ ਤੋਂ ਪਰੇ ਹੈ। ਇਸ ਆਤਮਿਕ ਅਨੁਭਵੀ ਸੋਝੀ ਜਾਂ ਜਿਹਨੂੰ ਬਾਣੀ 'ਚ ਤੱਤ ਗਿਆਨ ਕਿਹਾ ਗਿਆ ਹੈ, ਇਹਦੇ ਤੋਂ ਬਿਨਾਂ ਸਾਡਾ ਗਿਆਨ, ਸਾਡਾ ਨਿਸ਼ਚਾ, ਸਾਡੀ ਸ਼ਰਧਾ ਭਾਵਨੀ ਜੋ ਧਰਮ ਪ੍ਰਤੀ ਹੈ, ਉਹ ਐਵੇਂ ਓਪਰੀ ਜਿਹੀ, ਬਦਲਵੀਂ ਜਿਹੀ, ਅਧੂਰੀ, ਅਪੂਰਨ, ਗਲਤ ਅਤੇ ਬੇਬੁਨਿਆਦ ਹੀ ਹੋਏਗੀ। ਇਸੇ ਕਰਕੇ ਬੇਅੰਤ ਪਾਠ ਪੂਜਾ ਕਰਦਿਆਂ, ਕਰਮ ਕਾਂਡ ਕਰਦਿਆਂ ਅਤੇ ਬੇਅੰਤ ਧਰਮ ਪ੍ਰਚਾਰ ਦੇ ਹੁੰਦਿਆਂ ਹੋਇਆਂ ਵੀ ਅਦ੍ਰਿਸ਼ਟ ਅਗੋਚਰ ਅਕਾਲ ਪੁਰਖ ਦੀ ਹੋਂਦ ਅਤੇ ਉਹਦੀ ਸਰਬਗਤਾ, ਇਹਦੇ ਉੱਤੇ ਸਾਨੂੰ ਯਕੀਨ ਜਾਂ ਸ਼ਰਧਾ ਨਹੀਂ ਉਪਜਦੀ, ਜਾਂ ਫਿਰ ਐਵੇਂ ਓਪਰੀ ਜਿਹੀ ਸ਼ਰਧਾ ਹੁੰਦੀ ਹੈ ਜੋ ਸਾਡੀ ਬੁੱਧੀ ਤੱਕ ਸੀਮਿਤ ਹੁੰਦੀ ਹੈ ਅਤੇ ਸਾਡੇ ਜੀਵਨ ਖੇਤਰ ਦੀ ਕਸਵੱਟੀ ਉੱਤੇ ਉਹ ਪੂਰੀ ਨਹੀਂ ਉਤਰਦੀ। ਗੁਰਬਾਣੀ ਸਾਨੂੰ ਦੱਸਦੀ ਹੈ ਕਿ ਸਾਡਾ ਗੁਰੂ ਜਾਂ ਸਤਿਗੁਰੂ ਇਹ ਦੇਹਧਾਰੀ ਨਹੀਂ, ਇਹ ਇੱਕ ਦੇਸੀ ਨਹੀਂ, ਇਹ ਇੱਕ ਜਾਤੀ ਨਹੀਂ, ਇਹ ਇੱਕ ਰੰਗੀ ਨਹੀਂ, ਇੱਕ ਨਾਮੀ ਨਹੀਂ, ਇਹ ਤਸਵੀਰਾਂ ਵਾਲਾ ਨਹੀਂ, ਇਹ ਬੁੱਤਾਂ ਵਾਲਾ ਨਹੀਂ, ਇਹ ਮਰਨ ਜੀਵਨ ਵਿੱਚ ਨਹੀਂ, ਇਹ ਸੁੰਡਾਂ ਵਾਲਾ ਜਾਂ ਦਹਿ ਸਿਰਾ ਭਿਆਨਕ ਰੂਪ ਨਹੀਂ, ਇਹ ਸਾਥੋਂ ਦੂਰ ਨਹੀਂ। ਦੇਹਧਾਰੀ ਗੁਰੂ ਅਵਤਾਰ ਤਾਂ ਅਨੇਕਾਂ ਆਏ ਤੇ ਆ ਕੇ ਚਲੇ ਗਏ, ਪਰ ਪ੍ਰਕਾਸ਼ ਰੂਪੀ ਸ਼ਬਦ ਗੁਰੂ ਤਾਂ ਸਦਾ ਹੈ, ਇੱਕ ਹੈ, ਸੱਚ ਹੈ, ਪੂਰਾ ਹੈ, ਅਵਿਨਾਸ਼ੀ ਹੈ। ਉਹ ਆਦ ਅੰਤ ਏਕੈ ਅਵਤਾਰਾ ਹੈ, ਉਹ ਨਾਲ ਹਵੰਦਾ ਲੈ ਨਾ ਸਕੰਦਾ ਹੈ, ਉਹ ਸਦਾ ਅੰਗ ਸੰਗੇ ਹੱਥ ਪੈ ਨੇਰੇ ਹੈ, ਉਹ ਅੰਗ ਸੰਗ ਮੌਲਾ ਅੰਗ ਸੰਗ ਸੁਖਦਾਈ ਰੱਖੇ ਜੀ ਨਾਲੇ ਓਤ ਪੋਤ ਲਪਟਾਏ ਹੈ, ਉਹ ਸਰਬਰਿਆ ਭਰਪੂਰ ਹੈ, ਉਹ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਹੈ, ਉਹ ਲਾਡ ਲਡਾਉਂਦਾ ਖੇਲ ਖਿਲਾਉਂਦਾ ਹੈ, ਪ੍ਰੇਮ ਸਹਿਤ ਗੱਲ ਲਾਉਂਦਾ ਹੈ, ਉਹ ਪ੍ਰਿਤਪਾਲੇ ਹੈ ਨਿਤਸਾਰ ਸੰਭਾਲੇ ਹੈ, ਉਹ ਅਨਦ ਬਿਨੋਦੀ ਹੈ ਮਿੱਠ ਬੋਲੜਾ ਹੈ, ਉਹ ਪ੍ਰੇਮ ਪੁਰਖ ਹੈ, ਉਹ ਅਤ ਪ੍ਰੀਤਮ ਹੈ। ਇਹਦੇ ਤੋਂ ਉਲਟ ਸਾਡੇ ਮਨੋਕਲਪਤ ਬੁੱਤ, ਸਾਡੀਆਂ ਤਸਵੀਰਾਂ ਅਤੇ ਦੇਹਧਾਰੀ ਗੁਰੂ ਉਹ ਗੁਰਬਾਣੀ ਦੀ ਇਸ ਉੱਪਰ ਦੱਸੀ ਹੋਈ ਕਸਵੱਟੀ ਦੇ ਉੱਤੇ ਬਿਲਕੁਲ ਪੂਰੇ ਨਹੀਂ ਉਤਰਦੇ, ਕਿਉਂਕਿ ਇਹ ਤਾਂ ਸਾਡੀਆਂ ਅੱਖਾਂ ਤੋਂ ਓਹਲੇ ਵੀ ਹੋ ਜਾਂਦੇ ਹਨ, ਇਹ ਸਦਾ ਸਾਡੇ ਨਾਲ ਨਹੀਂ ਹੋ ਸਕਦੇ, ਇਹ ਬਦਲ ਜਾਂਦੇ ਹਨ, ਬਿਨਸਨਹਾਰ ਹਨ, ਇਹ ਪੂਰਨ ਨਹੀਂ ਹੋ ਸਕਦੇ, ਸਰਬੱਗ ਨਹੀਂ ਹਨ, ਹਰ ਥਾਂ ਮੌਜੂਦ ਨਹੀਂ ਹਨ, ਰਵ ਰਹਿ ਭਰਪੂਰ ਨਹੀਂ ਹੁੰਦੇ। ਸੋ ਗੁਰਬਾਣੀ ਦੀ ਰੋਸ਼ਨੀ ਅਨੁਸਾਰ ਐਸਾ ਸਰਬ ਰਵ ਰਿਹਾ ਭਰਪੂਰ ਗੁਰੂ ਤਾਂ ਸਿਰਫ ਸ਼ਬਦ ਗੁਰੂ ਹੀ ਹੋ ਸਕਦਾ ਹੈ। ਸੱਚਾ ਸਤਿਗੁਰ ਸ਼ਬਦ ਅਪਾਰਾ, ਤਿਸ ਦਾ ਸ਼ਬਦ ਨਿਸਤਰੇ ਸੰਸਾਰਾ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬੌਰਾਨਮ, ਤੇਰਾ ਸ਼ਬਦ ਤੂੰ ਹੈ ਆਪੇ ਆਪੇ ਭਰਮ ਕਹਾਹੀ, ਜੈ ਕਹਿ ਤੈ ਭਰਪੂਰ ਸ਼ਬਦ ਦੀਪਕ ਦੀਪਾਇਓ, ਆਨੰਦ ਮੂਲ ਰਾਮ ਸਭ ਦੇਖਿਆ ਗੁਰ ਸ਼ਬਦੀ ਗੋਬਿੰਦ ਗੱਜਿਆ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਏਕੰਕਾਰੋ ਸ਼ਬਦ ਧੁਨ ਓਅੰਕਾਰ ਆਕਾਰ ਬਣਾਇਆ, ਇਹ ਸ਼ਬਦ ਰੂਪ ਗੁਰੂ ਸਦਾ ਲਈ ਜੁਗੋ ਜੁਗ ਇੱਕੋ ਇੱਕ ਅਵਤਾਰਾ ਹੈ, ਆਦ ਅੰਤੇਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ। ਇਸੇ ਕਰਕੇ ਗੁਰਬਾਣੀ ਸਾਨੂੰ ਐਸੇ ਸਤਿਗੁਰੂ ਦੀ ਹੀ ਖੋਜ ਦੀ ਸਿਫਾਰਿਸ਼ ਕਰਦੀ ਹੈ, ਐਸਾ ਸਤਿਗੁਰ ਲੋੜ ਲਓ ਜਿਸ ਜੇਵਰਡ ਅਵਰ ਨਾ ਕੋਏ, ਤਿਸ ਸਰਣਾਈ ਛੁੱਟੀਐ ਲੇਖਾ ਮੰਗੇ ਨਾ ਕੋਏ, ਜੋ ਸੋ ਗੁਰ ਕਰੋ ਜੇ ਸਾਚ ਦ੍ਰਿੜਾਵੇ ਅਕਥ ਕਥਾਵੇ ਸ਼ਬਦ ਮਿਲਾਵੇ। ਐਸੇ ਸਤਿਗੁਰੂ ਦੇ ਦਰਸ਼ਨ ਜਾਂ ਮਿਲਾਪ ਕਿਵੇਂ ਹੋ ਸਕਦੇ ਹਨ? ਇਹਦੀ ਜੁਗਤੀ ਗੁਰਬਾਣੀ ਵਿੱਚ ਸਿਰਫ ਸ਼ਬਦ ਦੀ ਕਮਾਈ ਅਥਵਾ ਸ਼ਬਦ ਸੁਰਤ ਦੁਆਰਾ ਨਾਮ ਸਿਮਰਨ ਹੀ ਦੱਸੀ ਗਈ ਹੈ। ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ, ਪ੍ਰਭ ਸ਼ਬਦ ਪੂਰੇ ਸ਼ਬਦ ਪ੍ਰਭ ਮਿਲਿਆ ਆਈ, ਸ਼ਬਦੇ ਹੀ ਨਾਉ ਉਪਜੇ ਸ਼ਬਦੇ ਮੇਲ ਮਿਲਾਇਆ, ਉੱਚੀ ਪਦਵੀ ਉੱਚੋ ਉੱਚਾ ਨਿਰਮਲ ਸ਼ਬਦ ਕਮਾਇਆ। ਹੁਣ ਇਹ ਸ਼ਬਦ ਸੁਰਤ ਦੀ ਕਮਾਈ ਕਿੱਥੇ ਹੋ ਸਕਦੀ ਹੈ? ਇਸ ਦੀ ਕਮਾਈ ਸਿਰਫ ਸਾਧ ਸੰਗਤ ਵਿੱਚ ਹੀ ਹੋ ਸਕਦੀ ਹੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਾਧ ਸੰਗ ਹਰ ਹਰ ਨਾਮ ਚਿਤਾਰਾ, ਮਨ ਤਨ ਪ੍ਰਭ ਅਰਾਧੀਐ ਮਿਲ ਸਾਧ ਸਮਾਗੈ, ਸਾਧ ਸੰਗਤ ਗੁਰ ਸ਼ਬਦ ਕਮਾਈ, ਸਾਧ ਸੰਗਤ ਗੁਰ ਸ਼ਬਦ ਵੀ ਲੋਵੈ, ਸਾਧ ਸੰਗਤ ਗੁਰ ਸ਼ਬਦ ਵਸੰਦਾ। ਸੋ ਸ਼ਬਦ ਸੁਰਤ ਦੀ ਕਮਾਈ ਅਥਵਾ ਅੰਤਰਮੁਖੀ ਨਾਮ ਅਭਿਆਸ ਕਮਾਈ ਜਾਂ ਸਿਮਰਨ ਦੁਆਰਾ ਹੀ ਪਹਿਲਾਂ ਤਾਂ ਸਾਡਾ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ, ਸਾਡੇ ਭਰਮ ਮਿਟਦੇ ਹਨ, ਬੱਜਰ ਕਪਾਟ ਖੁੱਲ੍ਹਦੇ ਹਨ, ਹੋਮਿਆ ਦੂਰ ਹੁੰਦੀ ਹੈ, ਪ੍ਰਭੂ ਦੇ ਦਰਸ਼ਨ ਹੁੰਦੇ ਹਨ, ਪ੍ਰਭੂ ਨਾਲ ਮੇਲ ਹੁੰਦਾ ਹੈ, ਗੋਬਿੰਦ ਗੱਜਦਾ ਹੈ, ਅਨਹਦ ਰੁਣ ਝੁਣਕਾਰ ਹੁੰਦੀ ਹੈ, ਅਨਹਦ ਧੁਨੀ ਸੁਣਦੀ ਹੈ, ਅਸਚਰਜ ਮਹਾਰਸ ਦਾ ਸਵਾਦ ਆਉਂਦਾ ਹੈ, ਮਨ ਅਲਮਸਤ ਮਤਵਾਰਾ ਹੋ ਜਾਂਦਾ ਹੈ, ਮਨ ਇਲਾਹੀ ਨਾਮ ਖੁਮਾਰੀ ਮਾਣਦਾ ਹੈ, ਸਾਡਾ ਜੀਵਨ ਸਫਲ ਹੋ ਜਾਂਦਾ ਹੈ। ਸੁਪਨਿਆਂ ਵਿੱਚ ਕਦੇ ਕਦਾਈ ਸਾਨੂੰ ਭਿੰਨ ਭਿੰਨ ਕ੍ਰਿਸ਼ਮੇ ਦ੍ਰਿਸ਼ਟਾਂਤ ਦਰਸ਼ਨ ਅਤੇ ਕੌਤਕ ਆਦਿ ਦਿਖਾਈ ਦਿੰਦੇ ਹਨ। ਇਹ ਗੁਰਮੁਖ ਪਿਆਰਿਆਂ ਨੇ ਸਾਡਾ ਇੱਥੇ ਭਰਮ ਦੂਰ ਕਰਨ ਦਾ ਯਤਨ ਕੀਤਾ ਹੈ ਕਿ ਇਹ ਕਦੇ ਕਦਾਈ ਜੋ ਸਾਨੂੰ ਸੁਪਨਿਆਂ ਵਿੱਚ ਕ੍ਰਿਸ਼ਮੇ ਦ੍ਰਿਸ਼ਟਾਂਤ ਦਰਸ਼ਨ ਆਦਿ ਦਿਖਾਈ ਦਿੰਦੇ ਹਨ, ਇਹਨੂੰ ਅਸੀਂ ਇਲਾਹੀ ਦੇਸ਼ ਦੇ ਲਿਸ਼ਕਾਰੇ ਜਾਂ ਅਕਾਲ ਪੁਰਖ ਜਾਂ ਸਤਿਗੁਰੂ ਦੇ ਦਰਸ਼ਨ ਸਮਝ ਕੇ ਫੁੱਲੇ ਨਹੀਂ ਸਮਾਉਂਦੇ। ਇਹ ਦ੍ਰਿਸ਼ਟਾਂਤ ਜਾਂ ਦਰਸ਼ਨ ਇਹ ਸਾਡੇ ਮਨ ਬੁੱਧੀ ਅੰਤਸ਼ਕਰਨ ਵਿੱਚ ਜਮ੍ਹਾਂ ਹੋਏ ਹੋਏ ਮਨੋਕਲਪਤ ਖਿਆਲਾਂ ਜਾਂ ਨਿਸ਼ਚਿਆਂ ਦਾ ਇੱਕ ਅਚੇਤ ਜਿਹਾ ਅਕਸ, ਚਲਕਾਰਾ ਜਾਂ ਪ੍ਰਗਟਾਵਾ ਹੁੰਦੇ ਹਨ। ਜੇਕਰ ਮਨੋਕਲਪਤ ਖਿਆਲਾਂ ਅਨੁਸਾਰ ਸਾਡੇ ਭਿੰਨ ਭਿੰਨ ਕ੍ਰਿਸ਼ਮੇ ਹੀ ਸੱਚੀ ਮੁੱਚੀ ਸਤਿਗੁਰੂ ਦੇ ਪ੍ਰਤੱਖ ਦਰਸ਼ਨ ਹੋਣ ਤਾਂ ਫਿਰ ਸਾਡਾ ਜੀਵਨ ਫੌਰਨ ਉਸ ਤੋਂ ਬਾਅਦ ਮਨਮੁਖਤਾਈ ਤੋਂ ਬਦਲ ਕੇ ਗੁਰਮੁਖਤਾਈ ਵਾਲਾ ਹੋ ਜਾਣਾ ਚਾਹੀਦਾ ਹੈ ਅਤੇ ਸਾਡੇ ਜੀਵਨ ਦੀ ਪੁਰਾਣੀ ਰੋੜ ਉਲਟ ਕੇ ਆਤਮ ਪਰਾਇਣ ਹੋ ਜਾਣੀ ਚਾਹੀਦੀ ਹੈ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਰਾਮ ਗੁਰਮੋਹਨ ਮੋਹੇ ਮਨ ਲਈਆ, ਹਉ ਆਕਲ ਬਿਕਲ ਪਈ ਗੁਰ ਦੇਖੇ, ਹਉ ਲੋਟ ਪੋਟ ਹੋਏ ਪਈਆ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਜਿਵੇਂ ਸ਼ਰਾਬ ਦਾ ਇੱਕ ਪੈਗ ਪੀਣ ਨਾਲ ਸ਼ਰਾਬੀ ਦੇ ਤਨ ਮਨ ਬੁੱਧੀ ਉੱਤੇ ਕੋਈ ਅਨੋਖਾ ਅਸਰ ਹੁੰਦਾ ਹੈ, ਜਿਵੇਂ ਸਰੂਰ, ਖੁਸ਼ੀ, ਚਾਓ, ਜੋਸ਼ ਆਦਿ, ਜੋ ਕਿ ਸ਼ਰਾਬੀ ਦੀ ਸੋਚਣੀ, ਉਹਦੀ ਤੱਕਣੀ, ਉਹਦੀ ਆਵਾਜ਼, ਉਹਦੀਆਂ ਹਰਕਤਾਂ, ਉਹਦੀਆਂ ਅਦਾਵਾਂ, ਉਹਦੇ ਵਰਤਾਵੇ, ਉਹਦੇ ਖਾਣ ਪੀਣ, ਉਹਦੇ ਸੌਣ ਜਾਗਣ, ਅਰਥਾਤ ਜੀਵਨ ਦੇ ਹਰ ਪੱਖ ਵਿੱਚ ਆਪ ਮੁਹਾਰੇ ਪ੍ਰਗਟ ਹੁੰਦਾ ਹੈ। ਪਰ ਇਹ ਹਾਲਤ ਉਦੋਂ ਤੱਕ ਕਾਇਮ ਰਹਿੰਦੀ ਹੈ ਜਦ ਤੱਕ ਉਸਨੂੰ ਸਰੂਰ ਚੜਿਆ ਰਹੇ। ਜਦੋਂ ਉਹਦਾ ਸਰੂਰ ਉੱਤਰ ਜਾਏ ਤਾਂ ਫਿਰ ਸ਼ਰਾਬੀ ਆਪਣੀ ਪਹਿਲੀ ਹਾਲਤ ਵਿੱਚ ਹੀ ਆ ਜਾਂਦਾ ਹੈ। ਇਸੇ ਤਰ੍ਹਾਂ ਜਦ ਗੁਰਮੁਖ ਪਿਆਰੇ ਸ਼ਬਦ ਸੁਰਤ ਦੀ ਕਮਾਈ ਜਾਂ ਸਿਮਰਨ ਕਰਦੇ ਹਨ ਤਾਂ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਉਹਨਾਂ ਦਾ ਅੰਤਰ ਆਤਮੇ ਪਹਿਲਾਂ ਮਨ ਇਕਾਗਰ ਹੁੰਦਾ ਹੈ, ਸ਼ਬਦ ਸੁਰਤ ਦਾ ਮੇਲ ਹੁੰਦਾ ਹੈ, ਆਤਮਿਕ ਖਿੱਚ ਖਾਂਦਾ ਹੈ, ਮਨ ਸ਼ਬਦ ਵਿੱਚ ਲੀਨ ਹੁੰਦਾ ਹੈ, ਰੁਣ ਝੁਣ ਛਿੜਦੀ ਹੈ, ਆਤਮਿਕ ਕਲਾ ਵਰਤਦੀ ਹੈ, ਅਨਹਦ ਧੁਨੀ ਸੁਣਦੀ ਹੈ, ਅਣਮੜਿਆ ਮੰਦਲ ਵੱਜਦਾ ਹੈ, ਬਿਨ ਸਾਵਣ ਕਨਹਰ ਗੱਜਦਾ ਹੈ, ਚਿਮ ਚਿਮ ਵਰਸੇ ਅੰਮ੍ਰਿਤ ਧਾਰਾ ਹੁੰਦੀ ਹੈ, ਉਹ ਪ੍ਰੇਮ ਪਿਆਲਾ ਪੀਂਦਾ ਹੈ, ਪ੍ਰੇਮ ਰਸ ਦਾ ਚਰਜ ਸਵਾਦ ਮਾਣਦਾ ਹੈ, ਨਾਮ ਦਾ ਸੋਮਾ ਫੁੱਟਦਾ ਹੈ, ਉਹ ਅੰਮ੍ਰਿਤ ਭੋਜਨ ਛਕਦਾ ਹੈ, ਨਿਜ ਘਰ ਵਾਸਾ ਹੁੰਦਾ ਹੈ, ਗੋਬਿੰਦ ਗੱਜਦਾ ਹੈ, ਅਨੰਤ ਆਨੰਦ ਮਾਣਦਾ ਹੈ, ਨਾਮ ਖੁਮਾਰੀ ਚੜ੍ਹਦੀ ਹੈ, ਆਦਿ ਅਨੇਕਾਂ ਆਤਮਿਕ ਗੁਣਾਂ ਦੀਆਂ ਜਗਿਆਸੂ ਬਖਸ਼ਿਸ਼ਾਂ ਦਾ ਪਾਤਰ ਬਣਦਾ ਹੈ। ਇਹ ਨਾਮ ਖੁਮਾਰੀ ਫਿਰ ਉਤਰਦੀ ਨਹੀਂ, ਕਿਉਂਕਿ ਗੁਰਮੁਖ ਜਨ ਸ਼ਬਦ ਸੁਰਤ ਵਿੱਚ ਲਿਵਲੀਨ ਹੋ ਕੇ ਦਿਨ ਰਾਤ ਆਤਮਿਕ ਪਿਰਮ ਪਿਆਲੇ ਦਾ ਅਮਿਓ ਰਸ ਪੀ ਪੀ ਕੇ ਅਲਮਸਤ ਮਤਵਾਰੇ ਜਾਂ ਖੀਵੇ ਹੋਏ ਰਹਿੰਦੇ ਹਨ। ਇਸ ਗੁਰਮੁਖ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਹਰ ਰਸ ਪੀਵਤ ਸਦ ਹੀ ਰਾਤਾ, ਆਨ ਰਸ ਅਖਿਨ ਮੈ ਲੈ ਜਾਤਾ, ਹਰ ਰਸ ਪੀਵੈ ਅਲਮਸਤ ਮਤਵਾਰਾ, ਤੇਰਾ ਜਨ ਰਾਮ ਰਸਾਇਣ ਮਾਤਾ, ਪ੍ਰੇਮ ਰਸਾਨਿਤ ਜਾਕੋ ਉਪਜੀ, ਛੋੜ ਨਾ ਕਥੂ ਜਾਤਾ, ਰਾਮ ਰਸਾਇਣ ਜੋ ਜਨ ਗਿਧੇ, ਚਰਨ ਕਮਲ ਪ੍ਰੇਮ ਭਗਤੀ ਬਿਧੇ। ਗੁਰਮੁਖਾਂ ਦੀ ਇਹ ਅਲੌਕਿਕ ਆਤਮਿਕ ਅਵਸਥਾ ਕੋਈ ਗੁੱਜੀ ਛਿਪੀ ਨਹੀਂ ਰਹਿ ਸਕਦੀ, ਕਿਉਂਕਿ ਇਹ ਅਵਸਥਾ ਉਹਨਾਂ ਦੀਆਂ ਅੱਖਾਂ ਦੀ ਬਿਨੋਦੀ, ਉਹਨਾਂ ਦੀ ਤੱਕਣੀ ਦਾ ਤੇਜ਼, ਉਹਨਾਂ ਦੇ ਚਿਹਰੇ ਦੇ ਠਰੰਮੇ, ਉਹਨਾਂ ਦੇ ਚਿਹਰੇ ਦੇ ਖਿੜਾਓ, ਉਹਨਾਂ ਦੇ ਮੱਥੇ ਦੀ ਚਮਕ, ਉਹਨਾਂ ਦੀ ਬੋਲੀ ਦੀ ਮਿਠਾਸ, ਉਹਨਾਂ ਦੇ ਬਚਨਾਂ ਦੀ ਦਾਮਨਿਕ ਸ਼ਕਤੀ, ਉਹਨਾਂ ਦੇ ਮਨ ਦੀ ਸ਼ਾਂਤੀ, ਉਹਨਾਂ ਦਾ ਦਇਆ ਖਿਮਾ ਵਾਲਾ ਵਰਤਾਰਾ, ਪਿਆਰ ਦੀ ਅਕਿਰਖਣ ਖਿੱਚ, ਪਿਰਮ ਪਿਆਲੇ ਦੀ ਮਸਤੀ ਅਤੇ ਨਾਮ ਦੀ ਖੁਮਾਰੀ ਆਦਿ ਅਨੇਕਾਂ ਆਤਮਿਕ ਗੁਣਾਂ ਵਾਲੇ ਦੈਵੀ ਜੀਵਨ ਦੀ ਬੈਰਾਗੀ ਅਵਸਥਾ ਦਾ ਉਹਨਾਂ ਦੀ ਹਰ ਤੱਕਣੀ, ਉਹਨਾਂ ਦੇ ਬੋਲ, ਉਹਨਾਂ ਦੀ ਹਰਕਤ, ਉਹਨਾਂ ਦੀ ਸੋਚ ਵਿੱਚੋਂ ਫੁੱਲਾਂ ਦੀ ਖੁਸ਼ਬੂ ਵਾਂਗ ਸੁਤੇ ਸਿੱਧ ਪ੍ਰਗਟਾਵਾ ਹੁੰਦਾ ਰਹਿੰਦਾ ਹੈ। ਰਤਨ ਲੁਕਾਇਆ ਲੁਕੈ ਨਾਹੀਂ, ਜੇ ਕੋ ਰੱਖੇ ਲੁਕਾਈ, ਅਨਿਕ ਜਤਨ ਕਰ ਹਿਰਦੇ ਰਾਖਿਆ, ਰਤਨ ਨਾ ਛਪੇ ਛੁਪਾਇਆ। ਇਸ ਤਰ੍ਹਾਂ ਗੁਰਮੁਖ ਜਨ ਦੀ ਰੂਹ ਸਰਬ ਰਵਰਿਆ ਭਰਪੂਰ ਸ਼ਬਦ ਦੇ ਆਤਮਿਕ ਪ੍ਰਕਾਸ਼ ਦੇ ਆਕਾਸ਼ ਵਿੱਚ ਉਡਾਰੀਆਂ ਲਾਉਂਦੀ, ਤਾਰੀਆਂ ਲਾਉਂਦੀ, ਜੀਂਦੀ ਥੀਂਦੀ ਵਸਦੀ ਮੌਲਦੀ ਤੁਣਕੇ ਖਾਂਦੀ ਹੱਸਦੀ ਖੇਲਦੀ ਲਾਡ ਲਡਾਉਂਦੀ ਅਨੰਤ ਇਲਾਹੀ ਰਸ ਰੰਗ ਸਵਾਦ ਅਤੇ ਪ੍ਰੇਮ ਸਵੈਪਨਾ ਮਾਣਦੀ ਰਹਿੰਦੀ ਹੈ। ਇਹੋ ਗੁਰਮੁਖ ਜਨ ਦਾ ਧਰਮ ਹੈ, ਉਹਦਾ ਕਰਮ ਹੈ, ਉਹਨਾਂ ਦਾ ਗਿਆਨ ਹੈ, ਪਾਠ ਪੂਜਾ ਹੈ, ਪਰਮਾਰਥ ਹੈ, ਭਜਨ ਹੈ, ਜੀਵਨ ਹੈ, ਕਲਿਆਣ ਹੈ। ਇਸ ਇਲਾਹੀ ਪ੍ਰੇਮ ਸਵੈਪਨਾ ਦੇ ਆਤਮ ਪ੍ਰਕਾਸ਼ ਵਿੱਚੋਂ ਨਿਕਲਣਾ ਉਸਦੀ ਆਤਮਿਕ ਮੌਤ ਹੈ। ਜੈ ਜੈ ਦੇਖਾਂ ਤੈ ਤੈ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ, ਨਾਨਕ ਜਿਤ ਵੇਲਾ ਵਿਸਰੈ ਮੇਰਾ ਸਵਾਮੀ, ਤਿਤ ਵੇਲੇ ਮਰ ਜਾਏ ਜੀਓ ਮੇਰਾ। ਗੁਰਮੁਖ ਜਨ ਦੀ ਸਾਤਮਿਕ ਖੁਸ਼ਬੂ, ਉਹਦੀ ਰਹਿਣੀ ਬਹਿਣੀ, ਉਹਦੇ ਡੁੱਲ ਡੁੱਲ ਪੈਂਦੇ ਪਿਆਰ, ਉਹਦੀ ਪਿਆਰ ਤੱਕਣੀ, ਉਹਦੀ ਦਾਮਨਿਕ ਛੋਹ, ਉਹਦੇ ਪ੍ਰੇਮ ਸਵੈਪਨਾ ਦੀਆਂ ਲਿਸ਼ਕਾਂ, ਉਹਦੇ ਸ਼ਬਦ ਪ੍ਰਕਾਸ਼ ਦੇ ਝਲਕਾਰੇ, ਉਹਦੀਆਂ ਦੈਵੀ ਸ਼ੁਭ ਭਾਵਨਾਵਾਂ, ਉਹਦੇ ਦਾਮਨਿਕ ਜੀਵਨ ਅਤੇ ਚੁੰਬਕੀ ਖਿੱਚ ਦੇ ਨਾਲ ਬੇਅੰਤ ਹੋਰ ਅਭਿਲਾਖੀ ਜੀਵਾਂ ਦਾ ਵੀ ਭਲਾ ਹੋ ਜਾਂਦਾ ਹੈ। ਗੁਰਮੁਖ ਕੋਟ ਉਧਾਰ ਦਾ ਭਾਈ, ਦੇ ਨਾਵੇ ਇੱਕ ਕਣੀ, ਸਾਧਕੇ ਸੰਗ ਨਹੀਂ ਕਛ ਕਾਲ, ਦਰਸ਼ਨ ਪੇਟਤ ਹੋਤ ਨਿਹਾਲ। ਕਬੀਰ ਸੋਈ ਮੁਖ ਧਨ ਹੈ, ਜਾ ਮੁਖ ਕਹੀਏ ਰਾਮ, ਦੇਹੀ ਕਿਸਕੀ ਬਾਪੁਰੀ, ਪਵਿੱਤਰ ਹੋਏ ਗੋ ਗ੍ਰਾਮ। ਗੁਰਬਾਣੀ ਵਿੱਚ ਸ਼ਬਦ ਅੱਖਰ ਬੇਅੰਤ ਵਾਰੀ ਇਹਦੇ ਸੂਖਮ ਅੰਤਰੀਵ ਆਤਮਿਕ ਭਾਵਾਂ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ, ਪਰ ਬਾਹਰਮੁਖੀ ਬਿਰਤੀ ਹੋਣ ਕਰਕੇ ਅਸੀਂ ਸ਼ਬਦ ਦੇ ਸਿਰਫ ਅੱਖਰੀ ਸਰੂਪ ਦੇ ਦਿਮਾਗੀ ਓਪਰੇ ਜਿਹੇ ਅਰਥਾਂ ਤੋਂ ਹੀ ਜਾਣੂ ਹਾਂ ਅਤੇ ਇਹਦੇ ਸੂਖਮ ਅੰਤਰੀਵ ਅਨੁਭਵੀ ਆਤਮਿਕ ਭਾਵਾਂ ਤੋਂ ਅਸੀਂ ਅਣਜਾਣ, ਅਗਿਆਨੀ, ਬੇਪਰਵਾਹ ਅਤੇ ਅਵੇਸਲੇ ਹਾਂ। ਇਸ ਕਰਕੇ ਅਸੀਂ ਸ਼ਬਦ ਦੇ ਅਨੁਭਵੀ ਤੱਤ ਗਿਆਨ, ਇਹਦੀ ਅੰਤਰੀਵ ਭਾਵਨਾ ਅਤੇ ਗੁੱਝੇ ਆਤਮਿਕ ਭੇਦਾਂ ਨੂੰ ਬੁੱਝ ਸੀਝ ਪਹਿਚਾਣ ਨਹੀਂ ਸਕੇ। ਸੋ ਸ਼ਬਦ ਦੇ ਆਤਮਿਕ ਲਾਹੇ, ਫਲ, ਨਤੀਜੇ ਅਤੇ ਇਹਦੀਆਂ ਬਰਕਤਾਂ ਤੋਂ ਇਸੇ ਕਰਕੇ ਅਸੀਂ ਵਾਂਝੇ ਰਹਿੰਦੇ ਹਾਂ। ਇਸੇ ਕਰਕੇ ਆਮ ਸੰਗਤਾਂ ਵਿੱਚ ਸ਼ਬਦ ਦੀ ਬਾਬਤ ਕਈ ਭੁਲੇਖੇ ਪੈ ਜਾਂਦੇ ਹਨ। ਗੁਰਮੁਖ ਪਿਆਰਿਆਂ ਨੇ ਸੋ ਸ਼ਬਦ, ਗੁਰ ਸ਼ਬਦ, ਤੱਤ ਸ਼ਬਦ, ਇੱਕ ਸ਼ਬਦ, ਸੱਚ ਸ਼ਬਦ, ਅਨਹਦ ਸ਼ਬਦ, ਪੰਚ ਸ਼ਬਦ ਦੇ ਅੰਤਰੀਵ ਅਨੁਭਵੀ ਗੁੱਝੇ ਆਤਮਿਕ ਭੇਦਾਂ ਅਤੇ ਭਾਵਾਂ ਨੂੰ ਇੱਥੇ ਦਰਸਾਉਣ ਦਾ ਯਤਨ ਕੀਤਾ ਹੈ। ਇਹ ਸ਼ਬਦ ਸਿਰਫ ਮੁਰਦਾ ਅੱਖਰ ਨਹੀਂ, ਇਹ ਬੋਲੀ ਦੇ ਕੇਵਲ ਲਫ਼ਜ਼ ਨਹੀਂ, ਇਹ ਖਿਆਲਾਂ ਦਾ ਸੰਕੇਤ ਨਹੀਂ, ਇਹ ਵਲਵਲਿਆਂ ਦੇ ਪ੍ਰਗਟਾਵੇ ਦਾ ਸਾਧਨ ਨਹੀਂ, ਇਹ ਭਾਵਨਾਵਾਂ ਦਾ ਚਿੱਤਰ ਨਹੀਂ, ਬਲਕਿ ਇਹਨਾਂ ਸਥੂਲ ਦਿਸਣਹਾਰ ਅੱਖਰਾਂ ਦੇ ਅੰਤਰਗਤ ਕੋਈ ਅਲੌਕਿਕ ਥਰਥਰਾਉਂਦੀ, ਲਰਜਰਾਉਂਦੀ, ਰੁਣ ਚੁਣ ਛੇੜਦੀ, ਲਹਿਰਾਂ ਮਾਰਦੀ, ਲੁਕਣ ਮਚਾਈ ਖੇਲਦੀ, ਕਲੋਲਾਂ ਕਰਦੀ, ਪ੍ਰੇਮ ਗਲਵੱਕੜੀਆਂ ਪਾਉਂਦੀ, ਲਾਡ ਲਡਾਉਂਦੀ, ਖੇਲ ਖਿਲਾਉਂਦੀ, ਅਨਹਦ ਧੁਨੀ ਵਜਾਉਂਦੀ, ਪਿਰਮ ਪਿਆਲਾ ਪਿਲਾਉਂਦੀ, ਪ੍ਰੇਮ ਸਵੈਪਨਾ ਚਿਤਾਰੀਆਂ ਲਾਉਂਦੀ, ਪਿਆਰ ਅਠਖੇਲੀਆਂ ਕਰਦੀ, ਪ੍ਰਕਾਸ਼ਮਈ ਜਿਉਂਦੀ ਜਾਗਦੀ, ਗੱਜਦੀ ਵੱਜਦੀ, ਜੀਵਨ ਰੌ ਹੈ, ਸ਼ਬਦ ਪ੍ਰਕਾਸ਼ ਹੈ, ਲਾਈਫ ਕਰੰਟ ਹੈ, ਆਤਮ ਸ਼ਕਤੀ ਹੈ, ਜੋ ਕਿ ਅਸਚਰਜ ਰੂਪ ਹੈ, ਵਿਸਮਾਦ ਰੂਪ ਹੈ, ਅਦਭੁਤ ਰੂਪ ਹੈ, ਰਸ ਰੂਪ ਹੈ, ਰੰਗ ਰੂਪ ਹੈ, ਉਹ ਅਨਦ ਵਿਨੋਦੀ ਹੈ, ਪ੍ਰੇਮ ਸਰੂਪ ਹੈ, ਦਿਆਲ ਸਰੂਪ ਹੈ, ਇਹ ਭਗਤ ਵੱਛਲ ਅੰਤਰਜਾਮੀ ਹੈ, ਇਹੀ ਸ਼ਬਦ ਗੁਰੂ ਹੈ, ਇਹ ਗੁਰਮੂਰਤ ਹੈ ਜੋ ਵਾਹ ਵਾਹ ਹੈ, ਇਹੀ ਗੁਪਤ ਨਾਮ ਹੈ, ਅੰਮ੍ਰਿਤ ਹੈ। ਪਰ ਐਸੇ ਅਸਚਰਜੋ ਅਸਚਰਜ ਵਿਸਮਾਦੀ ਸ਼ਬਦ ਗੁਰੂ ਨੂੰ ਦੇਖਣ ਵਾਲੀ ਸਾਡੇ ਕੋਲ ਅੱਖ ਨਹੀਂ, ਪਹਿਚਾਨਣ ਵਾਲੀ ਸਾਡੇ ਕੋਲ ਵਿਵੇਕ ਬੁੱਧੀ ਨਹੀਂ, ਬੁੱਝਣ ਵਾਲਾ ਤੱਤ ਗਿਆਨ ਨਹੀਂ, ਚੀਨਣ ਵਾਲਾ ਅਨੁਭਵ ਨਹੀਂ, ਮਾਨਣ ਵਾਲਾ ਹਿਰਦਾ ਨਹੀਂ, ਆਪਾ ਵਾਰਨ ਵਾਲੀ ਸ਼ਰਧਾ ਨਹੀਂ, ਇਲਾਹੀ ਦਾਤ ਲਈ ਸਾਡੇ ਕੋਲ ਭਾਂਡਾ ਨਹੀਂ, ਅਨਹਦ ਧੁਨੀ ਸੁਣਨ ਵਾਲੇ ਸਾਡੇ ਕੰਨ ਨਹੀਂ, ਵਿਸਮਾਦ ਹੋਣ ਵਾਲੀ ਭਾਵਨਾ ਨਹੀਂ, ਪ੍ਰੇਮ ਰਸ ਮਾਨਣ ਵਾਲੀ ਸਵੈਪਨਾ ਨਹੀਂ। ਹਾਂਜੀ, ਐਸੇ ਅਨਹਦ ਸ਼ਬਦ, ਐਸੇ ਤੱਤ ਸ਼ਬਦ, ਐਸੇ ਸੱਚ ਸ਼ਬਦ, ਐਸੇ ਏਕ ਸ਼ਬਦ ਦੀ ਅਪਾਰ ਵਡਿਆਈ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਇਉਂ ਦਰਸਾਇਆ ਜਾ ਸਕਦਾ ਹੈ। ਇਹ ਆਤਮ ਪ੍ਰਕਾਸ਼ ਹੈ, ਇਹ ਗੁਪਤ ਨਾਮ ਹੈ, ਇਹ ਅਨਹਦ ਬਾਣੀ ਹੈ, ਇਹ ਅਨਹਦ ਰਾਗ ਹੈ, ਇਹ ਅਨਹਦ ਨਾਦ ਹੈ, ਇਹ ਅਨਹਦ ਧੁਨੀ ਹੈ, ਇਹ ਅਨਹਦ ਲਹਿਰਾਂ ਹਨ, ਅਨਹਦ ਤਰੰਗਾ ਹਨ, ਇਹ ਤਰੰਗਾਂ ਦੀ ਰੁਣਚੁਣ ਹੈ, ਇਹ ਪਿਆਰ ਦੀ ਥਰਕੰਬਣੀ ਹੈ, ਇਹ ਪ੍ਰੇਮ ਸਵੈਪਨਾ ਹੈ, ਫਿਰਮ ਪਿਆਲਾ ਹੈ, ਇਹ ਪ੍ਰੇਮ ਪਦਾਰਥ ਹੈ, ਚੁੱਪ ਪ੍ਰੀਤ ਹੈ, ਇਹ ਚੁੱਪ ਮੰਡਲ ਹੈ। ਇਹਦੇ ਵਿੱਚ ਅਜ਼ਲ ਦੇ ਚੁੱਪ ਸੁਨੇਹੜੇ ਹਨ, ਇਹ ਅਬੋਲ ਬੋਲੀ ਹੈ, ਇਹ ਰਵ ਰਿਆ ਭਰਪੂਰ ਹੈ, ਇਹ ਅਨਹਦ ਚੁਣਕਾਰ ਹੈ, ਇਹ ਆਤਮ ਹਿੰਡੋਲਾ ਹੈ, ਜੋ ਚੁੱਪ ਗਿੜਾਉ ਹੈ, ਚੁੱਪ ਗਰਜ਼ ਹੈ, ਇਹ ਗੁਪਤ ਲੇਵਾ ਦੇਵੀ ਹੈ, ਗੁਪਤ ਵਣਜ ਵਪਾਰ ਹੈ, ਇਹ ਅਣਮੜਿਆ ਮੰਦਲ ਵੱਜਦਾ ਹੈ, ਇਹ ਬਿਨ ਵਜਾਏ ਕਿੰਗਰੀ ਵੱਜਦੀ ਹੈ, ਇਹ ਆਤਮ ਰਸ ਦਾ ਵਾਵ ਰੋਲਾ ਹੈ, ਇਹ ਆਤਮ ਮੌਜ ਹੈ, ਜੋ ਮਹਾ ਆਨੰਦ ਹੈ, ਜੀਵਨ ਦਾਤਾ ਹੈ, ਇਹ ਪਰਮ ਤੱਤ ਹੈ, ਆਤਮ ਜੋਤ ਹੈ, ਗੁਪਤ ਨਾਮ ਹੈ, ਅੰਮ੍ਰਿਤ ਹੈ, ਗੁਰੂ ਹੈ, ਅਤੇ ਇਹ ਤੱਤ ਸ਼ਬਦ ਹੀ ਰਸ ਭਿੰਨੜੀ ਚਰਨਾਹਟ ਹੈ, ਇਹ ਦਾਮਨੀ ਜੋਤ ਹੈ, ਨਿਰੰਜਨੀ ਜੋਤ ਹੈ, ਇਹ ਚਰਨ ਕਮਲ ਕੀ ਮੌਜ ਹੈ, ਇਹ ਇੱਕ ਚੁੰਬਕੀ ਖਿੱਚ ਹੈ, ਜੋ ਜੀਵਨ ਰੂਪ ਹੈ, ਇਹ ਸੱਚਾ ਨਿਸ਼ਾਨ ਹੈ, ਸੁਖ ਸਾਗਰ ਹੈ, ਦੁੱਖ ਭੰਜਨ ਹੈ, ਭੈ ਭੰਜਨ ਹੈ, ਪਰਮ ਕਾਟਨ ਹਾਰ ਹੈ, ਹਨੇਰ ਬਿਨਾਸਨ ਹੈ, ਜਮ ਬਿਦਾਰਨ ਹਾਰ ਹੈ, ਕਰਮ ਮਿਟਨ ਹਾਰ ਹੈ, ਇਹ ਆਵਾਗਮਨ ਮਿਟਾਵਨ ਹਾਰ ਹੈ, ਇਹ ਲਕਟੀ ਟੋਹਣੀ ਹੈ, ਇਹ ਖੋਂਦ ਖੁਮਾਰੀ ਲਾਲ ਅਮੋਲਾ ਹੈ, ਇਹ ਮਿੱਠੀ ਆਤਮਿਕ ਕੰਬਣੀ ਹੈ, ਇਹ ਬਬੀਹੇ ਦੀ ਸਵਾਂਤੀ ਬੂੰਦ ਹੈ, ਇਹ ਸਦਾ ਹੁਣ ਹੈ, ਨਿਤ ਨਵਾਂ ਨਵੇਲਾ, ਪ੍ਰੇਮ ਪੁਰਖ ਹੈ, ਪ੍ਰੇਮ ਪਦਾਰਥ ਹੈ, ਅਤ ਪ੍ਰੀਤਮ ਹੈ, ਮਨਮੋਹਣਾ ਹੈ, ਘੱਟ ਸੋਹਣਾ ਹੈ, ਇਹ ਮੂਲ ਪ੍ਰਕਿਰਤੀ ਹੈ, ਇਹ ਮਰਜੀਵੜਿਆਂ ਦਾ ਦੇਸ਼ ਹੈ, ਜੋ ਸਰਬ ਰਿਆ ਭਰਪੂਰ ਹੈ, ਸਰਬ ਕਲਾ ਸਮਰੱਥ ਹੈ, ਇਹ ਚੋਜ ਵਿਡਾਣਾ ਹੈ, ਸਦ ਬਖਸ਼ਿੰਦ ਸਦਾ ਮਿਹਰਬਾਨਾ ਹੈ, ਔਗਣ ਕੋ ਨਾ ਚਿਤਾਰਦਾ ਹੈ, ਇਹ ਵੱਡਦਾਤਾ ਹੈ, ਆਤਮ ਮੰਡਲ ਦਾ ਸੁਹਾਵਨਾ ਠੰਡਾ ਬੁੱਲਾ ਹੈ, ਇਹ ਆਤਮ ਮੰਡਲ ਦਾ ਪੌ ਫੁਟਾਲਾ ਹੈ, ਇਹ ਆਤਮ ਮੰਡਲ ਦੀ ਨਿਰਮਲ ਸ਼ਬਨਮ ਹੈ, ਆਤਮ ਮੰਡਲ ਦਾ ਸੱਜਰਾਪਨ ਹੈ, ਇਹ ਆਤਮ ਮੰਡਲ ਦੀ ਸਤਰੰਗੀ ਪੀਂਘ ਹੈ, ਇਹ ਸ਼ਬਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰਿਆਂ ਨੇ ਜੋ ਆਪਣੇ ਆਤਮ ਅਨੁਭਵ ਰਾਹੀਂ ਇਹ ਆਤਮ ਪ੍ਰਕਾਸ਼ ਦੀ ਤਸਵੀਰ ਖਿੱਚੀ ਹੈ, ਇਹ ਗੁਰਬਾਣੀ ਵਿਚਾਰ ਦਾ 66 ਨੰਬਰ ਲੇਖ ਸ਼ਬਦ ਭਾਗ 9 ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਸੀ।